द्वादश गुरिंड को मेरी है पर ना। परम सत्कार योग सतगुरु जी दे पावन पवित्र दरबार विच बैठी हुई साध संग जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। पंथ प्रकाश ग्रंथ दे कथा नू आप जी श्रवण कर रहे हो, प्रसंग इथों तक पहुंचा है के राजा मेदनी प्रकाश अपने वजीरां नू कहिंदा के सानू ओ यतन करना चाहिदा है जेडे यतन अपना के सतगुरु गोविंद सिंह सच्चे पातशाह जी साडे कोल ही ठहरे रहन। जेकर सतगुरु जी साडे कोल रहणगे, साडे सहायक बन के रहणगे, जिन्ने भी वैरी ने ओना दा गम ओना दा डर साडे तो दूर चलिया जाएगा। कल इथों तक कथा पहुंची सी, अज इथों ही कथा नू मैं प्रारंभ करदा। इम सलाह कह चाह चते एक दिन निप सप्रेम अर्ज करी टिग गुरु थिर मरज हरज हित एम। ग्रंथाकार ज्ञानी ज्ञान सिंह जी बयान करदे ने सारिया ने फिर मिलके इस तरह की सलाह कीती है। एक दिन राजा मेदनी प्रकाश बड़े प्रेम दे नाल सतगुरु गोविंद सिंह सच्चे पातशाह जी दे लागे बैठ के अर्ज करन लगा। मर्ज हर हरज इत एम, मर्ज आख्या जांदा बीमारी नू, भाव के बीमारी नू नास करन दे वास्ते सतगुरु जी दे कोल बैठ के राजे मेदनी प्रकाश ने बेनती कीती। हे सतगुर प्रभ अंतर जामी पूरन कामी रावर खास। मेदनी प्रकाश सतगुरु गोविंद सिंह सच्चे पातशाह जी नू कहिंदा कि हे अंतर जामी सतगुरु सच्चे पातशाह जी, तुसी सारिया दया मना दया कामनावां नू खास रूप दे विच पूरिया करन वाले। पुरवो आस दास निज लख मोहे रास काज जिम होवे रास। इस करके सच्चे पातशाह जी मैं तोड़ा दास हां, मेरे मन दे विच भी सच्चे पातशाह जी एक लालसा है, कृपा करके तुसी मेरी लालसा नू पूरिया कर देवो। सच्चे पातशाह जी जिवें सारे काम पूरे हो जान मेरे ते ऐसी कृपा नू धारण करो। पिख सुठ थल पल गाम बसावो ताम बनावो अपना नीक। सच्चे पातशाह जी लम्मी चौड़ी मेरी रियासत है। सच्चे पातशाह जी चंगी जगह देख के तुसी एक अपना नगर इथे वसावो ते सच्चे पातशाह जी उस नगर दे विच अपना घर बना के ते कृपा नू धारण करके मेरे राज दे विच ही रहो। लायक टहल कमै हूं मैं हूं पै हूं मोख भोग दिड़ ठीक। सच्चे पातशाह जी जेड़ी भी लायक योग सेवा होवेगी ओ मैं ਭਲੀ ਪ੍ਰਕਾਰ ਦੇ ਨਾਲ ਤੁਹਾਡੀ ਕਰਾਂਗਾ। ਸੱਚੇ ਪਾਤਸ਼ਾਹ ਜੀ, ਇਸ ਤਰ੍ਹਾਂ ਕਰਨ ਦੇ ਨਾਲ ਮੈਨੂੰ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਸੁਖ ਭੋਗ ਵੀ ਮਿਲਣਗੇ ਤੇ ਤੁਹਾਡੀ ਸੇਵਾ ਕਰਨ ਦੇ ਬਦਲੇ ਅਗਲਾ ਜਿਹੜਾ ਮੇਰਾ ਲੋਕ ਹੈ ਉਹ ਵੀ ਸੌਰ ਜਾਏਗਾ। ਬਾਣੀ ਨਿਪ ਕੀ ਦਿੜ ਪਰਮਾਨੀ ਤਥਾ ਅਸਤ ਗੁਰ ਗਿਆਨੀ ਪ੍ਰਾਹੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਰਾਜੇ ਮੇਦਨੀ ਪ੍ਰਕਾਸ਼ ਨੇ ਇਸ ਤਰ੍ਹਾਂ ਦੀ ਅਰਜ ਕੀਤੀ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਦੀ ਕੀਤੀ ਹੋਈ ਬੇਨਤੀ ਨੂੰ ਪੂਰੇ ਪ੍ਰਕਾਰ ਦੇ ਨਾਲ ਪੱਕੀ ਤਰ੍ਹਾਂ ਪ੍ਰਵਾਨ ਕਰ ਲਿਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਆਖਿਆ, ਤਥਾ ਅਸਤੂ, ਕਹਿਣ ਦਾ ਭਾਵ ਹੈ ਕਿ ਜਿਸ ਤਰ੍ਹਾਂ ਤੂੰ ਰਾਜਾ ਆਖਿਆ ਇਸੇ ਤਰ੍ਹਾਂ ਹੀ ਹੋਵੇਗਾ। ਗਿਆਨੀ ਗੁਰੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ। ਜਬ ਸਕਾਰੇ ਗਏ ਸ਼ਿਕਾਰੇ ਪੇਖ ਸੋ ਥਲ ਪਲ ਸਤਿਗੁਰ ਚਾਹੇ। ਜਦੋਂ ਸਵੇਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਰਾਜੇ ਮੇਦਨੀ ਪ੍ਰਕਾਸ਼ ਦੇ ਨਾਲ ਸ਼ਿਕਾਰ ਖੇਡਣ ਦੇ ਵਾਸਤੇ ਗਏ ਤੇ ਫਿਰ ਇੱਕ ਚੰਗੀ ਜਗ੍ਹਾ ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਾਹੁੰਦੇ ਨੇ ਕਿ ਰਾਜੇ ਨੇ ਜਿਹੜੀ ਗੱਲ ਕੀਤੀ ਹੈ ਉਹ ਗੱਲ ਇੱਥੇ ਪੂਰੀ ਹੋਵੇਗੀ। ਤਟ ਜਮਨਾ ਜਮਨਾ ਜਹ ਪਹੁੰਚੇ ਸਮਨਾ ਪਾਪ ਕਲੇਸ਼। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਪਵਿੱਤਰ ਜਮਨਾ ਨਦੀ ਦਾ ਕਿਨਾਰਾ, ਕਵੀ ਜੀ ਕਹਿੰਦੇ ਨੇ ਕਿ ਜਿੱਥੇ ਪਾਪ ਵੀ ਆ ਨਹੀਂ ਸਕਦੇ, ਸਮਨਾ ਪਾਪ ਕਲੇਸ਼ ਅਸੇਸ, ਪਾਪ ਕੇ ਸਾਰੇ ਦੇ ਸਾਰੇ ਜਿੰਨੇ ਵੀ ਦੁੱਖ ਤੇ ਕਲੇਸ਼ ਨੇ ਉਹ ਨਾਸ ਹੋ ਜਾਂਦੇ ਨੇ ਜਮਨਾ ਨਦੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ, ਇਸ ਕਰਕੇ ਉਹ ਲਾਗੇ ਪਾਪ ਨਹੀਂ ਆਉਂਦੇ। ਨਾਗਰ ਸਾਗਰ ਸੁਖ ਦਾਇ ਬਸਾਇਓ ਡਾਗਰ ਚਲਤ ਜਹ ਦੂਣ ਬਸੇਸ। ਜਿੱਥੇ ਦੂਣ ਦਾ ਵੱਡਾ ਰਸਤਾ ਵਗਦਾ ਹੈ ਉੱਥੇ ਹੀ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੁਖਦਾਇਕ ਜਿਹੜਾ ਨਗਰ ਹੈ ਉਸ ਨੂੰ ਵਸਾਉਣਾ ਚਾਹੁੰਦੇ। ਤੰਬੂ ਤਹਾਂ ਕਨਾਤ ਤਨਾਏ ਫਰਸ਼ ਬਿਛਾਏ ਰੰਗਾ ਰੰਗ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਰਾਜੇ ਮੇਦਨੀ ਪ੍ਰਕਾਸ਼ ਨੂੰ ਕਹਿੰਦੇ ਨੇ ਕਿ ਆਹ ਜਿਹੜੀ ਜਗ੍ਹਾ ਸਾਡੇ ਪਸੰਦ ਆ ਗਈ ਹੈ, ਇਸ ਕਰਕੇ ਇੱਥੇ ਹੀ ਆਪਣਾ ਅਸੀਂ ਨਗਰ ਵਸਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਹੁਕਮ ਸਤਿਗੁਰੂ ਜੀ ਦੇ ਹੁਕਮ ਨੂੰ ਪਾ ਕੇ ਦਾਸਾਂ ਨੇ ਤੰਬੂ ਲਾ ਦਿੱਤਾ, ਕਨਾਤਾਂ ਤਣ ਦਿੱਤੀਆਂ, ਇਸ ਤੋਂ ਇਲਾਵਾ ਚੰਗਾ ਫਰਸ਼ ਰੰਗਾ ਰੰਗ ਦਾ ਥੱਲੇ ਵਿਛਾਇਆ ਗਿਆ। ਥਿਰ ਗੁਰ ਤਹਿ ਮੋੜੀ ਖੁਦ ਗਾਡੀ ਗਾਡੀ ਨੀਮ ਸੀਵ ਸੁਖ ਜੰਗ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣੇ ਪਵਿੱਤਰ ਹਸਤ ਕਮਲਾਂ ਦੇ ਨਾਲ ਇੱਕ ਮੋੜੀ ਇੱਕ ਲੱਕੜ ਮਿੱਟੀ ਦੇ ਵਿੱਚ ਗੱਡ ਦਿੱਤੀ ਹੈ। ਗਾਡੀ ਨੀਮ ਸੀਵ ਸੁਖ ਜੰਗ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸੁਖ ਤੇ ਜੰਗ ਦੀ ਹੱਦ ਜਿਹੜੀ ਹੈ ਪੱਕੀ ਨਹੀਂ, ਉਹ ਮੰਨੋ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰੱਖ ਦਿੱਤੀ। ਪ੍ਰਕਾਸ਼ ਮੇਦਨੀ ਭੂਪ ਮੋਦ ਹੈ ਕਾਹਿਓ ਸੁਣੋ ਗੁਰ ਸਾਚੇ ਸ਼ਾਹ। ਰਾਜਾ ਮੇਦਨੀ ਪ੍ਰਕਾਸ਼ ਬੜਾ ਪ੍ਰਸੰਨ ਹੋਇਆ, ਹੱਥ ਜੋੜ ਕੇ ਫਿਰ ਉਹਨੇ ਆਖਿਆ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੀ ਬੇਨਤੀ ਨੂੰ ਸੁਣੋ। ਹੱਦ ਹਮਾਰੀ ਬਦ ਇਹਾਂ ਲਓ ਸਤਰਨ ਸੋ ਰਹਿ ਜ਼ਿੱਦ ਮਹਾਹੇ। ਸੱਚੇ ਪਾਤਸ਼ਾਹ ਜੀ ਜਿੱਥੇ ਤੁਸੀਂ ਮੋੜੀ ਗੱਡੀ ਹੈ, ਸੱਚੇ ਪਾਤਸ਼ਾਹ ਜੀ ਇੱਥੇ ਮੇਰੇ ਰਾਜ ਦੀ ਹੱਦ ਹੈ, ਭਾਵ ਕਿ ਇੱਥੋਂ ਤੱਕ ਮੇਰੀ ਹੱਦ ਬੰਦੀ ਹੈ, ਇਸ ਤੋਂ ਬਾਅਦ ਦੂਸਰੇ ਰਾਜੇ ਦਾ ਰਾਜ ਸ਼ੁਰੂ ਹੋ ਜਾਂਦਾ, ਪਰ ਸੱਚੇ ਪਾਤਸ਼ਾਹ ਜੀ ਮੇਰਾ ਨਾਲ ਲੱਗਦਾ ਜਿਹੜਾ ਗਵਾਂਢੀ ਰਾਜਾ ਉਹਦੇ ਨਾਲ ਸੱਚੇ ਪਾਤਸ਼ਾਹ ਜੀ ਮੇਰੀ ਬੜੀ ਜਿੱਦਬਾਜ਼ੀ ਹੈ, ਸੱਚੇ ਪਾਤਸ਼ਾਹ ਜੀ ਉਹ ਮੇਰਾ ਵੱਡਾ ਵੈਰੀ। ਸ੍ਰੀ ਨਗਰ ਪਤ ਫਤਿਹ ਸ਼ਾਹ ਅਤ ਪਤ ਗੜਵਾਲ ਲਰਤ ਥੇ ਆਨ। ਸੱਚੇ ਪਾਤਸ਼ਾਹ ਜੀ ਗੜਵਾਲ ਰਿਆਸਤ ਦਾ ਮਾਲਕ ਹੈ, ਜਿਸ ਰਾਜੇ ਦਾ ਨਾਮ ਹੈ ਫਤਿਹ ਸ਼ਾਹ। ਸੱਚੇ ਪਾਤਸ਼ਾਹ ਜੀ ਉਹਦੇ ਨਾਲ ਮੇਰੀ ਲਾਗਤ ਬਾਜੀ ਹਮੇਸ਼ਾ ਹੀ ਰਹਿੰਦੀ। ਰਾਮ ਰਾਏ ਤਿੰਨ ਆਹੇ ਸਹਾਇਕ, ਪੀਰ ਫਕੀਰ ਸ਼ਕਤ ਬੜਵਾਨ। ਸੱਚੇ ਪਾਤਸ਼ਾਹ ਜੀ ਜਿਹੜਾ ਰਾਜਾ ਫਤਿਹ ਸ਼ਾਹ ਹੈ ਉਹਦੀ ਸਹਾਇਤਾ ਕਰਦਾ ਹੈ ਰਾਮ ਰਾਏ, ਜਿਹੜਾ ਰਾਮ ਰਾਏ ਵੱਡਾ ਪੀਰ ਤੇ ਫਕੀਰ ਮੰਨਿਆ ਜਾਂਦਾ ਹੈ, ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਵੱਡੀਆਂ ਵੱਡੀਆਂ ਸ਼ਕਤੀਆਂ ਨੇ। ਆਬ ਮੋਹ ਡਰ ਨਹੀਂ ਚਿੰਤ ਰਹੀ ਕਿਛ, ਰਾਵਰ ਕੋਈ ਉਨ ਸਮੁਖ ਉਤਾਰ। ਪਹਿਲਾਂ ਸੱਚੇ ਪਾਤਸ਼ਾਹ ਜੀ ਮੈਨੂੰ ਰਾਮ ਰਾਏ ਤੋਂ ਬੜਾ ਡਰ ਲੱਗਦਾ ਸੀ, ਕਿਉਂਕਿ ਰਾਮ ਰਾਏ ਆਪਣੀਆਂ ਕਰਾਮਾਤਾਂ ਦੇ ਜ਼ੋਰ ਦੇ ਨਾਲ ਰਾਜੇ ਫਤਿਹ ਸ਼ਾਹ ਨੂੰ ਮਦਦ ਦੇ ਕੇ ਸਾਨੂੰ ਹਰਾ ਦਿੰਦਾ ਸੀ। ਪਰ ਸੱਚੇ ਪਾਤਸ਼ਾਹ ਜੀ ਹੁਣ ਮੈਨੂੰ ਆਪਣੇ ਮਨ ਦੇ ਵਿੱਚ ਵੀ ਰੱਤੀ ਪਰ ਰਾਮ ਰਾਏ ਦੀ ਕੋਈ ਚਿੰਤਾ ਨਹੀਂ, ਕਿਉਂਕਿ ਸੱਚੇ ਪਾਤਸ਼ਾਹ ਜੀ ਰਾਮ ਰਾਏ ਦੀ ਬਰਾਬਰੀ ਦੇ ਵਾਸਤੇ ਤੁਸੀਂ ਸਾਹਮਣੇ ਹੋ ਕੇ ਸਾਡੇ ਵੱਲ ਬੈਠ ਗਏ। ਤੁਮ ਅਤ ਰਥੀ ਅਜ਼ਮਤੀ ਪਾਰੇ, ਗਹੀ ਸਰਨ ਮੈਂ ਯਹੀ ਵਿਚਾਰ। ਸੱਚੇ ਪਾਤਸ਼ਾਹ ਜੀ ਤੁਸੀਂ ਮਹਾਨ ਯੋਧੇ ਹੋ, ਤੁਸੀਂ ਅਤ ਰਥੀ ਹੋ, ਭਾਵ ਕਿ ਉਹ ਸੂਰਮਾ ਜਿਹੜਾ ਰਥ ਤੇ ਬੈਠ ਕੇ ਦੁਸ਼ਮਣ ਦੀ ਅਣਗਿਣਤ ਫੌਜ ਦੇ ਨਾਲ ਇਕੱਲਾ ਹੀ ਲੜ ਸਕੇ ਉਹਨੂੰ ਆਖਿਆ ਜਾਂਦਾ ਹੈ ਅਤ ਰਥੀ। ਤੁਸੀਂ ਅਤ ਰਥੀ ਯੋਧੇ ਹੋ, ਇਸ ਤੋਂ ਇਲਾਵਾ ਕਰਾਂ ਮਾਤਾ ਦੇ ਧਨੀ ਹੋ, ਇਸੇ ਕਰਕੇ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੇ ਸਰਨ ਲਈ। ਜੇ ਸਤਰੂ ਲਰ ਹੈ ਤੋ ਮਰ ਹੈ, ਨਾਹੇ ਤਾਂ ਕਰ ਹੈ ਸੰਧੀ ਆਏ। ਰਾਜਾ ਮੇਦਨੀ ਪ੍ਰਕਾਸ਼ ਕਹਿੰਦਾ ਕਿ ਮੇਰੇ ਮਨ ਦੇ ਵਿੱਚ ਸੱਚੇ ਪਾਤਸ਼ਾਹ ਜੀ ਹੁਣ ਐਸਾ ਯਕੀਨ ਵੱਜ ਗਿਆ ਕਿ ਜੇਕਰ ਮੇਰਾ ਵੈਰੀ ਫਤਿਹ ਸ਼ਾਹ ਮੇਰੇ ਨਾਲ ਲੜਨ ਦੇ ਵਾਸਤੇ ਆਵੇਗਾ ਤੇ ਫਿਰ ਮਰ ਜਾਵੇਗਾ, ਜੇਕਰ ਇਸ ਤਰ੍ਹਾਂ ਨਾ ਹੋਇਆ ਤੇ ਫਿਰ ਸੱਚੇ ਪਾਤਸ਼ਾਹ ਜੀ ਆਣ ਕੇ ਜਰੂਰ ਮੇਰੇ ਨਾਲ ਉਹ ਸੰਧੀ ਕਰ ਲਵੇਗਾ, ਮਿਲਾਪ ਕਰ ਲਵੇਗਾ। ਸੁਣ ਨਰਿੰਦ ਤੇ ਬ੍ਰਿੰਦ ਬਾਤ ਏਮ, ਗੁਰ ਗੋਬਿੰਦ ਮਰਗਿੰਦ ਸੁਣਾਏ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਰਾਜੇ ਮੇਦਨੀ ਪ੍ਰਕਾਸ਼ ਨੇ ਇਸ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਜਿਹੜੇ ਸ਼ੇਰ ਸਰੂਪ ਨੇ ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ। ਕੋ ਸਿਰ ਦੋਏ ਹੋਏ ਅਬ ਸਮੁਖ, ਭਜ ਤੀਰਜ ਤਜ ਪੀਰ ਪਨਾਏ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਦੋਹਾਂ ਸਿਰਾਂ ਵਾਲਾ ਭਾਵ ਕੇ ਮਰਨ ਤੋਂ ਨਾ ਡਰਨ ਵਾਲਾ ਐਸਾ ਕੌਣ ਹੋਵੇਗਾ ਜਿਹੜਾ ਸਾਹਮਣੇ ਆਵੇਗਾ ਸਾਡੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਅਕਾਲ ਪੁਰਖ ਨੂੰ ਯਾਦ ਕਰ, ਆਪਣੇ ਮਨ ਦੇ ਵਿੱਚ ਰਾਜਾ ਧੀਰਜ ਨੂੰ ਧਾਰਨ ਕਰਕੇ ਰੱਖ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਾਇਰ ਪੁਣਾ ਛੱਡ ਦੇ। ਰਾਮ ਰਾਏ ਪੀ ਸੁਣ ਚੁੱਪ ਰਹਿ ਹੈ, ਕਹਿ ਹੈ ਮਦਦ ਤਿੰਨ ਨਹੀਂ ਕਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਰਾਜਾ ਮੇਦਨੀ ਪ੍ਰਕਾਸ਼ ਹੁਣ ਨਾ ਤੇ ਡਰਨ ਦੀ ਲੋੜ ਹੈ, ਨਾ ਘਾਬਰਨ ਦੀ ਲੋੜ ਹੈ ਤੇ ਨਾ ਹੀ ਕਿਸੇ ਪ੍ਰਕਾਰ ਦੀ ਚਿੰਤਾ ਕਰਨ ਦੀ ਲੋੜ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਇੱਥੇ ਆਉਣ ਦੇ ਕਰਕੇ ਹੁਣ ਰਾਮ ਰਾਏ ਵੀ ਚੁੱਪ ਕਰਕੇ ਬੈਠ ਜਾਏਗਾ। ਹੁਣ ਤੂੰ ਦੇਖੀ ਕਿ ਰਾਮ ਰਾਏ ਵੀ ਉਸ ਫਤਿਹ ਸ਼ਾਹ ਦੀ ਮਦਦ ਕਦੇ ਕੋਈ ਨਹੀਂ ਕਰੇਗਾ। ਸੋਹਣੇ ਮਗੁਰ ਤੇ ਮੋਦ ਹੈ ਉਰ ਤੇ, ਅਬੈ ਦਾਨ ਨਿਪ ਪਾਏ ਉਦਾਰ। जदों सतगुरु गोविंद सिंह जी ने ऐसा आश्वासन दवाया है, ऐसा भरोसा दवाया कि राम राय हुण नहीं उठेगा, ओ भी साडे सामने जिद नूं तारण करके राजे फतेह शाह दी मदद नहीं करेगा। जदों सतगुरु गोविंद सिंह जी ने ऐसा बचन कीता, उन्हां बचनां नूं सुन के राजा मेदनी प्रकाश बड़ा खुश हो गया। कवि जी बयान करदे ने उन्हूं अभय दान मिल गया, पाप के पूरे प्रकार दे नाल राजा निडर हो गया। चिंत बहीन अधीन होए पुन करी अर्ज निज फर्ज विचार। चिंता नु छड़ के, चिंता तो दूर होके अधीनगी दे नाल फिर राजे मेदनी प्रकाश ने अपना फर्ज समझ के सतगुरु गोविंद सिंह सच्चे पातशाह जी दे चरणा दे विच अर्ज कीती। हे गुरदेव अपेव सेव जो होए एव मोहे कयो यथाहे। राजा मेदनी प्रकाश कहिंदा है, हे गुरुदेव जेड़ी सेवा भेद रहत भाव के प्रगट होवे कृपा करके तुसी मैनू हुक्म करो। सच्चे पातशाह जी जो मेरे तो सेवा बनेगी ओ सेवा सच्चे पातशाह जी तुहाडे हुक्म नू मन के मैं करांगा। राजनीत की रीत मीत सुन तारो चीत गुर कहियो तदाहे। उसे वेले सतगुरु गोविंद सिंह सच्चे पातशाह जी ने बचन कीता, केंद्र ने के राजनीति दी जड़ी रीति है, हे प्यारे मेरे मित्र मैं तेनु दसदा हां, तू ध्यान दे नाल राजनीति दी रीत नू अपने मन दे विच वसा के रख। कारे जो चाहे शिकार स्यार को सजै समान शेर को वाहे। सतगुरु गोविंद सिंह जी कहिंदे ने कि विद्वान जेडे पुरश ने ऐसा कहिंदे ने कि जेकर गिद्दड़ दा भी शिकार करना होवे ते गिद्दड़ दा शिकार करन दे वास्ते जेडी तैयारी है ओ शेर दे वांग तकड़ी करनी चाहिदी है। भावे गिद्दड़ दा ही शिकार क्यों ना करना होवे पर जेडी तैयारी है ओ सतगुरु जी कहिंदे ने कि वड्डी तो वड्डी ते तकड़ी होनी चाहिदी। एहां प्रचंड कमांड मांड है बद विरोध करोध महाए। सतगुरु गोविंद सिंह जी कहिंदे ने कि मैनूं ऐसा प्रतीत हो रहा है अगला आउण वाला समां जेड़ा है सतगुरु जी कहिंदे ने कि बड़ा प्रचंड है। जेड़े कमंडी सूरमे ने उन्हां दे वड्डे वड्डे जंग पैण वाले ने बद विरोध करोध महा है। सतगुरु जी कहिंदे ने कि मैनूं लगदा है कि साडा वैरियां दे नाल विरोध ते क्रोध बहुत ज्यादा हुण अगले आउण वाले समें दे विच वधेगा। कोट मवास ओट बिन छोट ना सो गढ़ दिड़ रचो योदार। कोई वड्डा मवासी किला ना होवे ए छुटकारा नहीं है, पाव के सानू एक वड्डा किला बनाउना पवेगा। किले बनाउन तो बगैर सतगुरु जी कहिंदे ने गल नहीं बननी, इस करके पक्का कोई किला इस जगह दे उत्ते सानू रचना पवेगा। मान नरेश आशेष सैन निज देश बसेस लगाए सुधार। सतगुरु जी कहिंदे ने कि राजा मेदनी प्रकाश तेरे वास्ते यही साडी सेवा है कि साडे वास्ते इथे किला बना दे। ग्रंथाकार जी बयान करदे ने कि राजे ने आग्या मन के सारी फौज ते अपने देश दे बहुते सारे लोग ला दिते किला सुधार के बनाउण दे वास्ते। जमा समान महान ठान दिया राज मजूर पूरे हित कोट। कवि जी बयान करदे ने कि बहुता सारा समान जिन्ना भी चाहिदा सी ओ राजे ने मंगवा के लिया के रख दिता है। जेडे राज मजदूर ने उन्हां बहुतिया राजा मिस्त्रियां नूं ते बहुते सारे मजदूरां नूं कोट पाव के किला बनाउण दे वास्ते ला दिता। गुरु तिहावल बोबर तैके सिमर गुरे प्रभ की तर ओट। सतगुरु गोविंद सिंह सच्चे पातशाह जी ने अकाल पुरख दी ओट नू आसरे नू तारण करके कड़ा प्रसाद तैयार करवा के बहुता सारा वरताया। सीव शक्त गुर सीव पीव जग नीव तारी निज कारवार संग। ग्रंथाकार जी बयान करदे ने के शक्ति दी सीमा सतगुरु गोविंद सिंह सच्चे पातशाह जी ने फिर एक करड़ी पक्की जड़ी नी सी अपने हथां दे नाल श्रेष्ठ रख दित्ती। चिन्हने लगे ठौर बहयौर गौर कारी गर सो अमंग। कवि जी बयान करदे ने के जेड़े सियाने कारीगर ने अपनी विधि दे नाल तरीके दे नाल फिर चिनाई किले दे करन लग पैन। शीगर सेत बंदे ओ जो कप गन त्यों जन अणगण लगे महान। ग्रंथाकार ज्ञानी ज्ञान सिंह जी बयान करदे ने कि त्रेते युग दे विच जिवें कि भगवान श्री रामचंद्र जी दे मित्रां बांदरां ने बड़ी छेती ही समुंदर दे उत्ते पुल बन के तैयार कर दिता सी, ये अणगिणता दी गिणती दे विच लग के इसे प्रकार दे नाल ये जो सतगुरु गोविंद सिंह जी किला बनवा रहे ने इनू बनाउण दे वास्ते भी कवि जी बयान करदे ने अणगिणत लोक लगे। अतिशय विपल विशाल किला देड़ एक मास में कीन बनान। ग्रंथाकार जी बयान कर देने के पक्का जड़ा किला से ग्रंथाकार जी बयान कर देने के बहुती देर ना लगी। कवि जी बयान कर देने एक मास में कीन बनान एक महीने दे विच पक्का जड़ा किला से वो सतगुरु गोविंद सिंह सच्चे पातशाह जी दे हुक्म नूं पाके वो जगह दे उते बना दिता गया। इस प्रकार दे नाल सतगुरु सच्चे पातशाह जी ने उस जगह दी रचना कीती। कवि करतार सिंह जी कलास वालिए इस विथ्या नूं कुछ इस ढंग दे नाल बयान करदे ने। वड़ा वेख प्रताप सत गुरु जी दा राजे दिनो दिन प्रेम वधा दिता। चंगा सोना था वेख के गुरु जी तो एक गढ़ दा झंडा गड़ा दिता। देसी आदमी ला के बहुत सारे किला पत्थरां दा चिणवा दिता। चंगा तकड़ा गढ़ तैयार कीता विच खास महल बनवा दिता। सत गुरां ने पौंटा नाम धरिया याद सदा दे लई रखवा दिता। वसों हो गई फिर करतार सिंगा झट रौनका ताई वधा दिता। कवि करतार सिंह जी कलास वालिए बयान करदे ने इस प्रकार दे नाल सतगुरु जी ने किला बनवाया ओदा नाम पौंटा रखिया। कवि जी बयान करदे ने कि हौली हौली फिर उत्थे वसों होण लगी।
दूत गरे सन केर बसे से हेर हैरान रहे अत चकत।
कवि जी बयान करदे ने के दूत जेड़े पहाड़ी राजां दे ने ओ बहुते सारे इस किले बने हुए नूं देख के बहुत ज्यादा चकरत होए ते बहुता ज्यादा डर गए।
निप समोद कभी घर जावत अदक रहावत गुर के पास।
किले दे विच सतगुरु गोविंद सिंह जी दे वसण दे वास्ते एक सोहना महल बनाया है। कवि जी बयान करदे ने कि राजा मेदनी प्रकाश हुण बड़ा खुश रहिंदा कदे अपने घर चलिया जांदा है ते ज्यादातर ओ सतगुरु गोविंद सिंह सच्चे पातशाह जी दे कोल ही रहिंदा।
गुर संगत मैं रंगत मन तन तन ते सेवा कर है खास। ਗੁਰੂ ਦੀ ਸੰਗਤ ਦੇ ਵਿੱਚ ਰਾਜੇ ਦਾ ਮਨ ਤੇ ਤਨ ਰੰਗਿਆ ਹੋਇਆ। ਧਨ ਦੇ ਨਾਲ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਵੱਡੀ ਸੇਵਾ ਕਰਦਾ ਰਾਜਾ ਮੇਦਨੀ ਪ੍ਰਕਾਸ਼। ਗੁਰੂ ਸਮਹਿਲ ਮਾਤ ਤਹ ਬਸਹੀ ਤਾਮ ਰਚੇ ਜਨ ਹੇਤ ਯੋਦਾਰ। ਸਤਿਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦੇ ਵਾਸਤੇ, ਮਾਤਾ ਨਾਨਕੀ ਜੀ ਦੇ ਵਾਸਤੇ, ਇਸ ਤੋਂ ਇਲਾਵਾ ਸਤਿਗੁਰੂ ਜੀ ਦੇ ਦੋਵੇਂ ਮਹਿਲਾਂ ਦੇ ਵਾਸਤੇ ਵੀ ਵੱਖਰੇ ਰੂਪ ਦੇ ਵਿੱਚ ਇੱਕ ਸੋਹਣਾ ਮਹਿਲ ਉਸੇ ਕਿਲੇ ਦੇ ਵਿੱਚ ਤਿਆਰ ਕੀਤਾ ਗਿਆ। ਬਰਤੈ ਦੇਗ ਦੋਵਕ ਤੈ ਸਭ ਕੋ ਸੈਣ ਸਚੈਨ ਐਨ ਰਹਿ ਪਾਰ। ਦੋ ਵੇਲੇ ਲੰਗਰ ਵਰਤਦਾ ਹੈ, ਦੇਗ ਵਰਤਦੀ ਹੈ। ਕਵੀ ਜੀ ਲਿਖਦੇ ਨੇ ਕਿ ਜਿੰਨੀ ਸਤਿਗੁਰੂ ਜੀ ਦੀ ਸੈਨਾ ਹੈ ਉਹ ਵੀ ਸਾਰੀ ਦੇਗ ਦੇ ਵਿੱਚੋਂ ਲੰਗਰ ਛਕਦੀ। ਬਣੇ ਬਾਜ਼ਾਰ ਅਗਾਰ ਚਾਰ ਦਰ ਗੋਸ਼ਾਲਾ ਹੈ ਸ਼ਾਲਾਪੁਰ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਪ੍ਰਤੀ ਦਿਨ ਇੱਕ ਵੱਡਾ ਨਗਰ ਬਣਨਾ ਸ਼ੁਰੂ ਹੋ ਗਿਆ। ਕਵੀ ਜੀ ਬਿਆਨ ਕਰਦੇ ਨੇ ਕਿ ਵੱਡੇ ਵੱਡੇ ਬਾਜ਼ਾਰ ਬਣ ਗਏ ਨੇ, ਖੁੱਲੀਆਂ ਗਲੀਆਂ ਬਣ ਗਈਆਂ ਨੇ, ਚਾਰ ਦਰਵਾਜੇ ਮੁੱਖ ਉਸ ਨਗਰ ਦੇ ਵਾਸਤੇ ਰੱਖੇ ਗਏ ਨੇ। ਇਸ ਤੋਂ ਇਲਾਵਾ ਗੋਸ਼ਾਲਾ ਹੈ ਸ਼ਾਲਾਪੁਰ, ਇਸ ਤੋਂ ਇਲਾਵਾ ਵੱਡੀ ਸਾਰੀ ਇੱਕ ਗਊਸ਼ਾਲਾ ਬਣਾਈ ਗਈ ਹੈ, ਇਸ ਤੋਂ ਇਲਾਵਾ ਵੱਡਾ ਤਬੇਲਾ ਇੱਕ ਘੋੜਿਆਂ ਤੇ ਹਾਥੀਆਂ ਦੇ ਰੱਖਣ ਦੇ ਵਾਸਤੇ ਬਣਵਾਇਆ ਗਿਆ। ਰਚਨਾ ਰਚੀ ਮਨੋ ਵਿਸ਼ਕਰਮਾ ਹਰ ਬਪ ਗੁਰ ਕੋ ਜਾਣ ਜਰੂਰ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜੇਕਰ ਮੈਂ ਐਸਾ ਕਹਿ ਦੇਵਾਂ ਕਿ ਵਿਸ਼ਕਰਮਾ ਜੀ ਨੇ ਇਹ ਸੋਹਣੀ ਰਚਨਾ ਕੀਤੀ ਹੈ ਤੇ ਕੋਈ ਅਤ ਕਥਨੀ ਨਹੀਂ ਹੋਵੇਗੀ। ਦੇਵਤਿਆਂ ਦਾ ਚੀਫ ਇੰਜੀਨੀਅਰ ਜਿਹੜਾ ਹੈ, ਵੱਡਾ ਕਾਰੀਗਰ, ਉਹ ਮੰਨਿਆ ਜਾਂਦਾ ਹੈ ਬਾਬਾ ਵਿਸ਼ਕਰਮੇ ਨੂੰ। ਭਾਵ ਕਿ ਉਹਨਾਂ ਨੇ ਹੀ ਇਸ ਨਗਰੀ ਦੀ ਸੁੰਦਰ ਰਚਨਾ ਕੀਤੀ ਹੈ। ਹਰ ਬਪ ਗੁਰ ਕੋ ਜਾਣ ਜਰੂਰ, ਭਾਵ ਕਿ ਜਰੂਰ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਭਗਵਾਨ ਦਾ ਅਵਤਾਰ ਜਾਣ ਕੇ ਵਿਸ਼ਕਰਮਾ ਜੀ ਨੇ ਐਸਾ ਕੀਤਾ ਹੋਵੇਗਾ। ਕਹਾ ਨਰੇਸ਼ ਧਰਾ ਕੇ ਬਪੁਰੇ ਜਿਹ ਪਿਖ ਜਾਤ ਸੁਰੇਸ਼ ਗਰੂਰ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਮੈਂ ਉਥੋਂ ਦੀ ਸੁੰਦਰਤਾਈ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ। ਕਹਿੰਦੇ ਨੇ ਕਵੀ ਜੀ ਕਿ ਧਰਤੀ ਦੇ ਰਾਜਿਆਂ ਦੀ ਗੱਲ ਤੇ ਕੀ ਕਰਨੀ ਹੈ। ਜੇਕਰ ਉਸ ਜਗ੍ਹਾ ਨੂੰ ਇੰਦਰ ਦੇਵਤਾ ਜਿਹੜਾ ਦੇਵਤਿਆਂ ਦਾ ਰਾਜਾ ਹੈ ਉਹ ਵੀ ਵੇਖ ਲਵੇ, ਉਹਦੇ ਮਨ ਦਾ ਹੰਕਾਰ ਤੇ ਗਰੂਰ ਵੀ ਟੁੱਟ ਜਾਵੇ। ਇਹ ਮਜਮਨਾ ਤਟ ਥਟ ਗੁਰੂ ਦੁਰਗ ਸਵਰਗ ਸੰਸਾਰ ਨਾਮ ਪਾਵਟਾ ਜਿਉ ਪਇਓ ਥਾਇਓ ਬਿਦਤ ਸੰਸਾਰ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਜਮੁਨਾ ਨਦੀ ਦੇ ਕਿਨਾਰੇ ਦੇ ਲਾਗੇ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਸਵਰਗ ਵਰਗਾ ਜਿਹੜਾ ਕਿਲਾ ਹੈ ਉਹਦੀ ਉਸਾਰੀ ਕੀਤੀ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਪਾਮਟਾ ਜਿਹੜਾ ਨਾਮ ਹੈ ਇਹਦਾ ਕਿਉਂ ਬਣਿਆ, ਉਹਦੇ ਵਾਸਤੇ ਵੀ ਗੱਲ ਪ੍ਰਗਟ ਹੈ ਸੰਸਾਰ ਦੇ ਵਿੱਚ, ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ ਹਾਂ। ਇੱਕ ਦਿਓਸ ਗੁਰ ਜਮਨਾ ਜਲ ਮੈਂ ਮਿਲ ਸੰਗ ਸਖਾ ਗਣ ਸੋ ਬਲ ਮੈਂ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਇੱਕ ਦਿਨ ਜਮੁਨਾ ਨਦੀ ਦੇ ਪਾਣੀ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਬਾਲ ਸਖਾ ਮਿੱਤਰਾਂ ਦੇ ਨਾਲ ਖੇਡਾਂ ਖੇਡ ਰਹੇ ਸਨ। ਬਹੁ ਕ੍ਰੀੜਤ ਪੇ ਸੁਖ ਦਾ ਜਗ ਕੋ ਗਿਰ ਗਯੋ ਪਾਵਟਾ ਤਹ ਪਗ ਕੋ। ਜਦੋਂ ਜ਼ੋਰ ਦੇ ਨਾਲ ਤੈਰਦੇ ਸਨ ਜਮੁਨਾ ਦੇ ਪਾਣੀ ਦੇ ਵਿੱਚ, ਕਵੀ ਜੀ ਬਿਆਨ ਕਰਦੇ ਨੇ ਕਿ ਲੀਲਾ ਕਰਦੇ ਸਨ, ਲੀਲਾ ਕਰਦਿਆਂ ਕਰਦਿਆਂ ਸੁਖਾਂ ਦੇ ਸਮੁੰਦਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇੱਕ ਜਿਹੜਾ ਪਾਵਟਾ ਸੀ ਉਹ ਪਾਣੀ ਦੇ ਵਿੱਚ ਡਿੱਗ ਪਿਆ। ਇੱਕ ਪੈਰਾਂ ਦੇ ਵਿੱਚ ਪਹਿਨਣ ਵਾਲਾ ਗਹਿਣਾ ਹੁੰਦਾ ਹੈ ਉਹਨੂੰ ਆਖਿਆ ਜਾਂਦਾ ਹੈ ਪਾਵਟਾ, ਇੱਕ ਚਰਨ ਦਾ ਪਾਵਟਾ। ਕਵੀ ਜੀ ਬਿਆਨ ਕਰਦੇ ਨੇ ਕਿ ਡਿੱਗ ਪਿਆ ਜਮਨਾ ਨਦੀ ਦੇ ਪਾਣੀ ਦੇ ਵਿੱਚ।
ਜਬ ਮਾਤਾ ਪੂਜਣ ਸੋ ਚਾਹਿਓ ਤਬ ਦੂਸਰ ਫੈਂਕ ਦਿਖਾਏ ਕਹਿਓ।
ਜਦੋਂ ਘਰ ਆਏ ਮਾਤਾ ਗੁਜਰੀ ਜੀ ਨੇ ਪੁੱਛਿਆ ਕਿ ਪੁੱਤਰ ਜੀ ਪਾਵਟਾ ਕਿੱਥੇ ਗਵਾ ਕੇ ਆ ਗਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਤਾ ਜੀ ਚੱਲੋ ਸਾਡੇ ਨਾਲ, ਜਮਨਾ ਨਦੀ ਦੇ ਕਿਨਾਰੇ ਤੇ ਖਲੋ ਕੇ ਦੂਜਾ ਲਾ ਕੇ ਪਾਵਟਾ ਉਸ ਜਗ੍ਹਾ ਦੇ ਉੱਤੇ ਡਿੱਗ ਦਿੱਤਾ। ਕਹਿੰਦੇ ਨੇ ਮਾਤਾ ਜੀ ਇੱਥੇ ਕੋ ਡਿੱਗਿਆ ਸੀ। ਇਸ ਤਰ੍ਹਾਂ ਕਹਿ ਕੇ ਉਹ ਦੂਜਾ ਵੀ ਵਿੱਚ ਸੁੱਟ ਦਿੱਤਾ।
ਇਸ ਠੌਰ ਅਹੇ ਨਿਕਟਾਏ ਲਹਿਓ ਇਸ ਹੇਤ ਪਾਵਟਾ ਨਾਮ ਰਹਿਓ।
ਮਾਤਾ ਜੀ ਇੱਥੇ ਹੀ ਡਿੱਗਾ ਸੀ, ਕਿਰਪਾ ਕਰਕੇ ਤੁਸੀਂ ਦਾਸਾਂ ਨੂੰ ਕਹਿ ਕੇ ਕਢਵਾ ਲਵੋ। ਇਸ ਤਰ੍ਹਾਂ ਦਾ ਬਚਨ ਸਤਿਗੁਰੂ ਜੀ ਨੇ ਕਰ ਦਿੱਤਾ। ਫਿਰ ਲੱਭਣਾ ਕੀ ਸੀ, ਪਹਿਲਾ ਤੇ ਦੂਜਾ, ਉਹ ਦੋਵੇਂ ਹੀ ਨਾ ਲੱਭੇ ਪਾਵਟੇ। ਇਸ ਹੇਤ ਪਾਵਟਾ ਨਾਮ ਧਰਾਇਓ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਇਸ ਕਾਰਨ ਦੇ ਕਰਕੇ ਨਾਮ ਜਿਹੜਾ ਸੀ ਉਹ ਪਾਵਟਾ ਰਿਹਾ। ਪਰ ਇਸ ਤੋਂ ਇਲਾਵਾ ਪਾਉਂਟਾ ਨਗਰ ਕਿਵੇਂ ਪਿਆ ਇਹਦੇ ਬਾਰੇ ਗੁਰਪ੍ਰਤਾਪ ਸੂਰਜ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਕਲਮ ਦੇ ਨਾਲ ਇਸ ਪ੍ਰਕਾਰ ਦੇ ਨਾਲ ਲਿਖਿਆ। ਸੂਰਜ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘ ਲਿਖਦੇ ਨੇ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪਾਮ ਟਿਕਿਓ ਸਤ ਗੁਰੂ ਕੋ ਆਨੰਦਪੁਰ ਤੇ ਆਏ, ਨਾਮ ਧਰਿਓ ਇਹ ਪਾਵਟਾ ਸਭ ਦੇਸਨ ਪ੍ਰਗਟਾਏ। ਹੁਣ ਕਵੀ ਸੰਤੋਖ ਸਿੰਘ ਜੀ ਦੀ ਮਾਨਤਾ ਹੈ, ਉਹਨਾਂ ਦਾ ਕਹਿਣਾ ਕਿ ਇੱਥੇ ਆਪਣਾ ਚਰਨ ਪਾਵ ਕੇ ਪਾਮ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਤੋਂ ਲਿਆ ਕੇ ਰੱਖਿਆ ਸੀ। ਸਤਿਗੁਰਾਂ ਦੇ ਚਰਨ ਪੈਣ ਦੇ ਕਰਕੇ ਜਿਹੜਾ ਨਾਮ ਸੀ ਉਹ ਪਾਵਟਾ ਰੱਖਿਆ ਗਿਆ, ਜਿਹੜਾ ਕਿ ਸਾਰਿਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਗਟ ਹੋਇਆ। ਹੁਣ ਇਸ ਪ੍ਰਕਾਰ ਦੇ ਨਾਲ ਕਵੀ ਜੀ ਬਿਆਨ ਕਰਦੇ ਨੇ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਾਵਟਾ ਡਿੱਗ ਪਿਆ ਸੀ ਨਦੀ ਦੇ ਵਿੱਚ, ਉਹਦੇ ਕਰਕੇ ਪਾਵਟਾ ਨਗਰ ਬਣਿਆ। ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਦੇ ਕਰਤਾ ਲਿਖਦੇ ਨੇ ਕਿ ਪਾਵਟਾ ਪਾਮ ਤੋਂ ਪਾਵ ਕੇ ਚਰਨ ਤੋਂ ਪਾਵ ਲਾਇਆ ਗਿਆ, ਇਸ ਕਰਕੇ ਪਾਵਟਾ ਉਹਦਾ ਨਾਮ ਰੱਖਿਆ ਗਿਆ।
ਤਾਰ ਮੌਣ ਮਾਤ ਨਿਜ ਪੌਣ ਗਈ ਗੁਰ ਔਰ ਤੌਰ ਲੀਲਾ ਠਈ।
ਮਾਤਾ ਜੀ ਨੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਐਸਾ ਬਚਨ ਸੁਣਿਆ ਉਹ ਚੁੱਪ ਨੂੰ ਤਾਰਨ ਕਰਕੇ ਆਪਣੇ ਘਰ ਨੂੰ ਮੁੜ ਗਏ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੋਰ ਹੀ ਤਰ੍ਹਾਂ ਦੀ ਲੀਲਾ ਕੀਤੀ।
ਨਿਜ ਸੈਣ ਤਾਈ ਨਿਤ ਮੇਲ ਪਲੇ ਸਿਖਰਾਵਤ ਆਯਦ ਖੇਲ ਖਲੇ।
ਆਪਣੀ ਸੈਨਾ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨਿਤਾ ਪ੍ਰਤੀ ਸ਼ਸਤਰ ਵਿਦਿਆ ਦੀ ਸਿੱਖਿਆ ਦਿੰਦੇ ਨੇ। ਕਵੀ ਜੀ ਲਿਖਦੇ ਨੇ ਕਿ ਦੋ ਹਿੱਸਿਆਂ ਦੇ ਵਿੱਚ ਸੈਨਾ ਨੂੰ ਕਰਕੇ ਮਨਸੂਈ ਪਾਵ ਕੇ ਨਕਲੀ ਖੇਡਾਂ ਤੇ ਜੰਗਾਂ ਕਰਵਾਉਂਦੇ ਨੇ।
ਡਰ ਹੈ ਨਾ ਮੁਰ ਜੀਮ ਜੀਤ ਚੈ ਰਣ ਭੂਮ ਵਿਖੇ ਸਮ ਖੰਭ ਰਹਿ।
ਜਿਸ ਪ੍ਰਕਾਰ ਦੇ ਨਾਲ ਮੇਰੇ ਸੂਰਮੇ ਕਦੇ ਡਰਨ ਨਾ, ਇਹ ਕਦੇ ਵੀ ਪਿੱਛੇ ਪੈਰਾਂ ਨੂੰ ਨਾ ਮੋੜਨ, ਹਮੇਸ਼ਾ ਜਿੱਤ ਦੀ ਜਿਹੜੀ ਚਾਹ ਹੈ ਉਹ ਗੁਰੂ ਗੋਬਿੰਦ ਸਿੰਘ ਦੇ ਮਨ ਦੇ ਵਿੱਚ ਲੱਗੀ ਰਹਿੰਦੀ ਹੈ। ਮਾਨੋ ਕਿ ਰਣ ਦੇ ਵਿੱਚ, ਰਣ ਭੂਮੀ ਦੇ ਵਿੱਚ ਖੰਭੇ ਦੇ ਵਾਂਗ, ਥੰਮਾਂ ਦੇ ਵਾਂਗ ਮੇਰੇ ਸੂਰਮੇ ਡਰ ਜਾਣ, ਮੈਂ ਇਸ ਤਰ੍ਹਾਂ ਦਾ ਇਹਨਾਂ ਨੂੰ ਬਣਾਵਾਂਗਾ।
ਦਲ ਦੀਰਗ ਰੋਜ ਬੜਾਵਤ ਹੈ ਸੁਣ ਕੇ ਜਸ ਬੀਰ ਸੋਯਾਵਤ ਹੈ।
ਰੋਜ ਪ੍ਰਤੀ ਦਿਨ ਆਪਣੇ ਦਲ ਨੂੰ, ਆਪਣੀ ਫੌਜ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਜ਼ਿਆਦਾ ਤੋਂ ਜ਼ਿਆਦਾ ਵਧਾਈ ਜਾਂਦੇ ਨੇ। ਕਵੀ ਜੀ ਲਿਖਦੇ ਨੇ ਕਿ ਜਿਹੜਾ ਵੀ ਕੋਈ ਸੂਰਮਾ ਸਤਿਗੁਰੂ ਜੀ ਦਾ ਜਸ ਸੁਣਦਾ ਹੈ ਉਹ ਸਤਿਗੁਰੂ ਜੀ ਦੇ ਕੋਲ ਪਹੁੰਚਦਾ ਹੈ ਤੇ ਸਤਿਗੁਰੂ ਜੀ ਉਸ ਨੂੰ ਫਿਰ ਆਪਣੀ ਫੌਜ ਦੇ ਵਿੱਚ ਸ਼ਾਮਲ ਕਰ ਲੈਂਦੇ ਨੇ।
ਗੁਰ ਰੋਜ ਅਖੇਰ ਖਿਲਾਵਤ ਹੈ ਬੜ ਸੂਕਰ ਸ਼ੇਰ ਹਤਾਵਤ ਹੈ।
सतगुरु गोविंद सिंह जी अपने सेवकां दे नाल मिलके रोज शिकार खेडण दे वास्ते जांदे ने। वड्डे वड्डे जंगली सूरां नूं इत्थों तक के शेरां आदकां नूं वी मारदे ने।
पर काश मेदनी आए नितै कर हास बिलास हुलास यतै।
राजा मेदनी प्रकाश रोज ही सतगुरु गोविंद सिंह सच्चे पातशाह जी दा दर्शन करन दे वास्ते पहुंचदा। हासे मजाक दियां जिहड़ियां गल्लां ने ओह वी सतगुरु सच्चे पातशाह जी राजे दे नाल बहुतियां करदे।
प्रति दियोस शिकार सिदाहे पले कलगी तर को हर खाहे वले।
प्रतिदिन ग्रंथाकार जी बयान करदे ने कि जेडे सतगुरु जी दे योधे ने ओ शिकार खेडण दे वास्ते जांदे ने। चंगा शिकार खेड के कलगी तर सतगुरु गोविंद सिंह सच्चे पातशाह जी नूं अनेकां ढंगां दे नाल सारे खुश रखदे ने।
सुन के प्रभता दव सतरु गए सिर नाए ओ कसावत वे पए।
ज्ञानी ज्ञान सिंह जी ग्रंथाकार जी बयान करदे ने कि सतगुरु गोविंद सिंह सच्चे पातशाह जी दी प्रभुता नूं उहनां दी वडियाई नूं सुन के सारे जिन्ने भी वैरी सी ओह सारे दे सारे दब गए ने। ग्रंथाकार जी बयान करदे ने कि कोई सिर चुकण दी हिम्मत नहीं करदा। इस प्रकार दे नाल सतगुरु गोविंद सिंह सच्चे पातशाह जी दा वड्डा दबदबा सारिआं वैरियां दे उत्ते पै गया। किस प्रकार दे नाल सतगुरु सच्चे पातशाह जी ने अपने जस नूं फैलाया। कवि करतार सिंह जी कलास वालीए इस नूं इस प्रकार दे नाल बयान करदे ने।
सत गुरु जी पौंटे टिक गए नित जंग अभ्यास वधाउण लगे होइयां खबरां संगतां विच सारे बन बन टोले सिख आउण लगे। कोड़े जेवर नकद हथियार बहुते लिया लिया के प्रेमी चढ़ाउण लगे। बहुत माया दा चल परवा पिया अन्न दाने भी सिख लियाउण लगे। रात दिने रहे लंगर चल दाजी सै गरीब गुरबे वरसाउण लगे। आने अन्न ते नाम दा जग लगा मनोकामना सब ही पौन लगे। सह आम दे ते सह जाम दे जी कई पौंटे कर बनाउण लगे। वड्डा वेख प्रताप करतार सिंगा राजे राणिया सीस चकाउण लगे।
इस प्रकार दे नाल ग्रंथाकार जी बयान करदे ने कि वड्डा जड़ा जस सी ओ सतगुरु गोविंद सिंह जी दा हर तरफ फैल गया।
डर राम राय मन सोच करी निज संग मसंदन ऐस ररी।
राम राय नूं जदों पता लगा कवि जी बयान करदे ने कि राम राय फिर बहुत ज्यादा डरिया। ओने मन दे विच सोच कीती ते फिर अपने मसंदां दे नाल राम राय सलाह करन लगे।
गुर गोबिंद सिंह बलियत है युत सैन सुमत करामत है।
राम राय अपने मसंदां नूं कहिंदा कि गुरु गोविंद सिंह वड्डा बली योधा है उहदे कोल वड्डी तकड़ी सैना इस तों इलावा श्रेष्ठ बुद्धि दा मालक है इस तों इलावा वड्डा करामाती।
टिग आए हमार सो कोट ठयो पत नाहन को कर सिख लयो।
राम राय अपने मसंदां नूं कहिंदा कि साडे लागे ही आण के उहने इक वड्डा किला बनवा लिया है इस तों इलावा नाहण दे राजे मेदनी प्रकाश नूं अपना सिख बना लिया।
सुणियो बलवंड प्रचंड आहा खिच है सुख वंड
कठोर महा। राम राय कहिंदा के मैं सुनिया के बड़ा बलवंड ते प्रचंड सूरमा है, ओदियां बावां दे विच वी वड्डी ताकत है। मैं सुनिया के वड्डा जड़ा कठोर तनख है ओनू जोर दे नाल खिच के ओदे उते चिल्ला चाड़दा। सर को सन लो सो चलावत है, बिन टील फील टावत है। राम राय कहिंदा कि मैं ऐसा भी सुनिया कि गुरु गोविंद सिंह जेडे तीर चलांदा है ओ कुआं दी दूरी दे तक मार करदे ने, बड़ी दूर जांदे ने। कहिंदा कि मैं ऐसा भी सुनिया होया कि छोटे मोटे हाथी नूं अपने बाहु बल दे नाल शरीरक जोर दे नाल ही ओ ढा लैंदे ने। तन ताहे नयौर खैच सके समपारथ लोग तारीफ बके। जड़ा तनख है ओनू होर कोई भी नहीं खिच सकदा जिन्नू खिचदे ने गुरु गोविंद सिंह। कहिंदा सम पार्थ लोग तारीफ बके, पार्थ दे वांग अर्जन दे वांग जेड़े लोग ने ओ गुरु दियां तारीफां कहिंदे ने, उस्तुतियां बयान करदे ने। हमरा उन संग विरोध है मत आए इत कित मोहे गह। राम राय मसंदा नू कहिंदा कि साडा बड़ा विरोध है उहदे नाल, क्योंकि सतवें पातशाह ने ही सानू बेदखल कर दिता है। इस करके जेडे गुरु घर दे गुरु अगले बनदे आए ने उन्हां दे नाल साडा विरोध है। राम राय कहिंदा कि मेरा विरोध है गुरु गोविंद सिंह दे नाल, मत आए किते मोहे गह, किते ऐसा ना होवे अचानक आन के मैनू गुरु फड़ लवे। सुन के तब यो गुरदास कहा बहलो सुत का सुत था जो तहा। जदो इस तरह राम राय ने डर दिया गल्ला कीतिया ते भाई बहलो दी कुलदा जड़ा पोतरा से भाई बहलो जी दा जिदा नाम गुरदास से उन्हें फिर इस प्रकार दे नाल राम राय नू आख्या। मम बीर सुबीर नखतर बली लर है गुर सो हम पांत पली। राम राय नू कहिंदा है गुरदास के तुहानू डरन दी कोई लोड़ नहीं है, मेरा जड़ा भरा है जिदा नाम है तारा ओ वड्डा बली है। कहिंदा के लर है हम सो हम पांत पली, जेकर लोड़ पई ते तुहाडे वास्ते असी गुरु दे नाल लड़ जावांगे पिड़ जावांगे। नह तीर चलावन मैं कम है गुर गोबिंद ते पी बली हम है। कहिंदा है गुरदास के मेरा भरा जड़ा तारा है ओ वड्डा तीर अंदाज है। कहिंदा के तीर चलाउण दे विच ओ कोई गुरु दे नालों घट नहीं है। कहिंदा के गुरु गोबिंद सिंह तों वी ओ ज्यादा बली है मेरा भरा जड़ा है जिदा नाम है तारा। हर है मर है तर है न कभी तुम लो नहीं आवन दह तभी। असी मार देवांगे गुरु नू या फिर आप मर जावांगे, कदे टलांगे नहीं कदे पैरां नू पिछे नहीं हटावांगे। कहिंदा गुरदास के तुहाडे कोल तुहाडे वैरी नू कदे आउण नहीं देंगे। इम जद पे और पे लोग ररे पर कांपत थे और खौफ परे। पावे के गुरदास वर्गिया ने इस तरह दे मसंदा ने वड्डी तेरे दित्ती है राम राय नू, पर ग्रंथाकार जी बयान कर दे ने बहुते सारिया लोकां दे कहण दे उते भी पर कांपत थे और खौफ परे, पर जेड़ा कांबा से डर दे नाल जेड़ा लगा राम राय नू कवि जी बयान कर दे ने ओ उतरिया ने ओ लथा ने। तब जा दौराए मसंद कहा तुम नाह डरो वह तीर महा। जदो इस तरह डरिया राम राय, एक जादो ना दा राम राय दा मसंद सी ओ फिर लागो बोलिया कहिंदा तुम नाह डरो वह तीर महा। ਕਹਿੰਦਾ ਕਿ ਰਾਮ ਰਾਏ ਜੀ ਤੁਸੀਂ ਡਰੋ ਨਾ, ਆਪਣੇ ਮਨ ਦੇ ਵਿੱਚ ਧੀਰੀ ਨੂੰ ਧਾਰਨ ਕਰਕੇ ਰੱਖੋ, ਕਿਉਂਕਿ ਮੈਂ ਜਾਣਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਵੱਡੇ ਧੀਰਜ ਵਾਲੇ ਨੇ। ਗੁਰ ਨਾਨਕ ਕੀ ਵਹਿ ਠੌਰ ਅਹਿ, ਸਮਤਾ ਖਿਮਤਾ ਬੁੱਧ ਪੂਰ ਰਹੇ। ਜਾਦੋ ਮਸੰਦ ਕਹਿੰਦਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਗੁਰਗੱਦੀ ਦੇ ਉੱਤੇ ਬੈਠੇ ਹੋਏ ਨੇ, ਇਸ ਕਰਕੇ ਉਹ ਮਾਫ ਕਰਨ ਦੇ ਵਿੱਚ ਤੇ ਬੁੱਧੀ ਦੇ ਵਿੱਚ ਭਰੇ ਹੋਏ ਨੇ। ਕਹਿਣ ਦਾ ਭਾਵ ਹੈ ਕਿ ਸਾਰਿਆਂ ਨੂੰ ਇੱਕੋ ਜਿਹਾ ਜਾਣਦੇ ਨੇ, ਮਾਫ ਕਰ ਦੇਣਾ ਇਹ ਵੀ ਉਹਨਾਂ ਦੀ ਆਦਤ ਹੈ। ਇਸ ਪ੍ਰਕਾਰ ਦੇ ਨਾਲ ਜਾਦੋ ਮਸੰਦ ਕਹਿ ਰਿਹਾ, ਤੁਮਰਾ ਆਪਣਾ ਕਰ ਏਕ ਲਖ ਨਹੀਂ ਬੈਰ ਬੜੈ ਜਨ ਯਾਦ ਰੱਖੈ। ਸਤਿਗੁਰੂ ਗੋਬਿੰਦ ਸਿੰਘ ਜੀ ਤੇਰੇ ਘਰ ਨੂੰ ਤੇ ਆਪਣੇ ਘਰ ਨੂੰ ਇੱਕੋ ਜਿਹਾ ਹੀ ਜਾਣਦੇ ਨੇ। ਕਹਿੰਦਾ ਹੈ ਮਸੰਦ ਜਾਦੋ ਕਿ ਜਿਹੜੇ ਵੱਡੇ ਪੁਰਸ਼ ਹੁੰਦੇ ਨੇ ਉਹ ਕਦੇ ਵੀ ਪੁਰਾਣਾ ਜਿਹੜਾ ਵੈਰ ਹੈ ਉਹਨੂੰ ਚੇਤੇ ਰੱਖਦੇ ਨੇ। ਉਨ ਜਦਬ ਤੀਰਜ ਸਾਚ ਦਯੋ, ਪਰ ਨਾਹੀ ਨੈ ਡਰ ਦੂਰ ਥਯੋ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਭਾਵੇਂ ਜਾਦੋ ਨਾਂ ਦੇ ਮਸੰਦ ਨੇ ਬੜੀਆਂ ਗੱਲਾਂ ਕਹਿ ਕੇ ਰਾਮ ਰਾਏ ਨੂੰ ਸੱਚੀਆਂ ਗੱਲਾਂ ਕਹਿ ਕੇ ਧੀਰਜ ਦੇਣ ਦਾ ਯਤਨ ਕੀਤਾ, ਪਰ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਤਾਂ ਵੀ ਰਾਮ ਰਾਏ ਦਾ ਜਿਹੜਾ ਡਰ ਸੀ ਉਹ ਦੂਰ ਨਾ ਹੋਇਆ। ਕਿਤ ਚੈਣ ਰਹਿਣ ਦਿਨ ਪੈਨ ਜਰਾ, ਮਨ ਰਾਮ ਰਾਏ ਕੋ ਐਸਾ ਡਰਾ। ਰਾਮ ਰਾਏ ਦਾ ਮਨ ਐਸਾ ਡਰਿਆ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇੱਕ ਪਲ ਵੀ ਰਾਤ ਦਿਨ ਚੈਨ ਨਹੀਂ ਮਿਲਦਾ ਰਾਮ ਰਾਏ ਨੂੰ। ਕਰ ਜੋਰ ਨਮੋ ਕਰ ਐਸ ਰਟਾ, ਹਿਤ ਭੇਦ ਪਠੇ ਨਿਜ ਦੂਤ ਤਹਾ, ਗੁਰ ਕੇ ਨਹੀਂ ਬੈਰ ਉਹਨੇ ਜੋ ਲਹਾ। ਆਖਿਰਕਾਰ ਰਾਮ ਰਾਏ ਨੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਭੇਦ ਲੈਣ ਦੇ ਵਾਸਤੇ ਖੁਫੀਆ ਦੂਤਾਂ ਨੂੰ ਕੱਲਿਆ। ਗੁਰ ਕੋ ਨਹੀਂ ਬੈਰ ਉਹਨੇ ਜੋ ਲਹਾ, ਜਿਹੜੇ ਖੁਫੀਏ ਜਸੂਸ ਸਨ ਰਾਮ ਰਾਏ ਦੇ ਉਹ ਸਤਿਗੁਰੂ ਜੀ ਦੇ ਲਾਗੇ ਲਾਗੇ ਪਹੁੰਚੇ। ਉਹਨਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਭੇਦ ਲਿਆ ਕਿ ਰਾਮ ਰਾਏ ਦੇ ਪ੍ਰਤੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਮਨ ਦੇ ਵਿੱਚ ਕੋਈ ਵਿਰੋਧ ਨਹੀਂ ਹੈ, ਕੋਈ ਗੁੱਸਾ ਨਹੀਂ। ਕਰ ਜੋਰ ਨਮੋ ਕਰ ਐਸ ਰਟਾ, ਗੁਰ ਰਾਮ ਰਾਏ ਕਹਿ ਆਸ ਪਠਾ। ਜਦੋਂ ਦੂਤਾਂ ਨੇ ਜਾਣਿਆ ਕਿ ਸਤਿਗੁਰੂ ਗੋਬਿੰਦ ਸਿੰਘ ਦੇ ਮਨ ਦੇ ਵਿੱਚ ਕੋਈ ਵਿਰੋਧਤਾ ਦਾ ਭਾਵ ਨਹੀਂ ਹੈ, ਫਿਰ ਸਤਿਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਉਹ ਖਲੋਤੇ ਨੇ, ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਗੁਰ ਰਾਮ ਰਾਏ ਕਹਿ ਐਸ ਪਠਾ, ਸਾਡੇ ਗੁਰੂ ਰਾਮ ਰਾਏ ਨੇ ਸਾਨੂੰ ਐਸਾ ਕਹਿ ਕੇ ਕੱਲਿਆ। ਮੋਹਿ ਤੀਰ ਮਲੈ ਸਮ ਨਾਹਿ ਲਖੈ, ਹਮ ਚਾਹੇ ਪਾਲੇ ਦਿੜ ਮੇਲ ਰੱਖੈ। ਰਾਮ ਰਾਏ ਦੇ ਦੂਤ ਕਹਿੰਦੇ ਨੇ ਕਿ ਰਾਮ ਰਾਏ ਜੀ ਦਾ ਐਸਾ ਕਹਿਣਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਤੀਰਮਲ ਵਰਗਾ ਖੋਟਾ ਨਾ ਜਾਣਨ, ਮੈਂ ਤੇ ਹਮੇਸ਼ਾ ਦ੍ਰਿੜਤਾ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਰੱਖਣਾ ਚਾਹੁੰਦਾ। ਨਹੀਂ ਮਾਨਤ ਜੋ ਵਡਿਆਨ ਤਾਈ, ਜੋਗ ਲੋਕ ਵੇਖੈ ਵਹਿ ਮੰਦ ਥਈ। ਦੂਤ ਕਹਿੰਦੇ ਨੇ ਕਿ ਵੱਡਿਆਂ ਦੀ ਗੱਲ ਨੂੰ ਜਿਹੜੇ ਨਹੀਂ ਮੰਨਦੇ ਉਹ ਦੋਵਾਂ ਲੋਕਾਂ ਦੇ ਵਿੱਚ ਖੋਟੀ ਬੁੱਧ ਵਾਲੇ ਹੁੰਦੇ ਨੇ। ਰਾਮ ਰਾਏ ਜੀ ਕਹਿੰਦੇ ਨੇ ਕਿ ਮੈਂ ਦੋਵਾਂ ਲੋਕਾਂ ਦੇ ਵਿੱਚ ਬੁਰਾ ਨਹੀਂ ਬਣਨਾ ਚਾਹੁੰਦਾ, ਮੈਨੂੰ ਤੀਰਮਲ ਵਰਗਾ ਨਾ ਜਾਣੋ, ਮੈਂ ਤੁਹਾਡਾ ਸੱਚੇ ਦਿਲੋਂ ਸੇਵਕ ਹਾਂ। ਮਿਲ ਬੇਹਤ ਚਾਹਤ ਸੰਗ ਤੁਮੈ, ਅਨ ਠੌਰ ਦੋਏ ਅਕਿੰਤ ਹਮੈ। ਦੂਤਾਂ ਨੇ ਆਖਿਆ ਕਿ ਰਾਮ ਰਾਏ ਜੀ ਸੱਚੇ ਪਾਤਸ਼ਾਹ ਜੀ ਤੁਹਾਡੇ ਨਾਲ ਮਿਲਾਪ ਕਰਨਾ ਚਾਹੁੰਦੇ ਨੇ, ਪਰ ਅਨ ਠੌਰ ਦੋਏ ਇਕੰਤ ਹਮੈ, ਭਾਵ ਕੇ ਹੋਰ ਜਗ੍ਹਾ ਹੋਵੇ ਜਿੱਥੇ ਸਿਰਫ ਤੁਸੀਂ ਹੋਵੋ ਜਾਂ ਤੁਹਾਡੇ ਕੁਝ ਮੁੱਖ ਸੇਵਕ ਹੋਣ, ਬਹੁਤਿਆਂ ਜ਼ਿਆਦਿਆਂ ਦੇ ਵਿੱਚ ਉਹ ਤੁਹਾਡੇ ਨਾਲ ਮਿਲਾਪ ਕਰਨਾ ਨਹੀਂ ਚਾਹੁੰਦੇ, ਭਾਵ ਕੇ ਇਕਾਂਤ ਦੇ ਵਿੱਚ ਇਕੱਲੇ ਮਿਲਣਾ ਚਾਹੁੰਦੇ ਨੇ।
ਜਮਨਾ ਤਟ ਜਾ ਮਦ ਨਾ ਉਤਰੇ, ਪਾਵਤ ਤਾਵਤ ਬਾਤ ਕਰੇ।
ਦੂਤ ਕਹਿੰਦੇ ਨੇ ਕਿ ਜੇਕਰ ਤੁਹਾਡਾ ਦੋਵਾਂ ਧਿਰਾਂ ਦਾ ਮਿਲਾਪ ਇੱਕ ਬੇੜੀ ਦੇ ਵਿੱਚ ਹੋ ਜਾਵੇ, ਇਸ ਤੋਂ ਜ਼ਿਆਦਾ ਕੋਈ ਚੰਗੀ ਗੱਲ ਨਹੀਂ। ਇੱਕ ਬੇੜੀ ਦੇ ਵਿੱਚ, ਜਮਨਾ ਦੇ ਕੰਡੇ ਦੇ ਉੱਤੇ ਤਰਦੀ ਬੇੜੀ ਦੇ ਵਿੱਚ ਤੁਸੀਂ ਆਵੋ, ਉਹਦੇ ਵਿੱਚ ਰਾਮ ਰਾਏ ਅਸਵਾਰ ਹੋਵੇ, ਇਕਾਂਤ ਹੋਵੇਗਾ ਜਮਨਾ ਨਦੀ ਦੇ ਵਿੱਚ, ਤੇ ਫਿਰ ਤੁਹਾਡਾ ਮਿਲਾਪ ਹੋਵੇਗਾ। ਇਸ ਪ੍ਰਕਾਰ ਦੀਆਂ ਗੱਲਾਂ ਰਾਮ ਰਾਏ ਦੇ ਦੂਤਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਖੀਆਂ।
ਸੁਣ ਕੇ ਗੁਰ ਤਾਹੇ ਕਹਿਓ ਜੇ ਚਾਹੇ, ਮਿਲ ਹੈ ਹਮ ਤਿਉ ਜੋ ਸੋਏ ਕਹੇ।
ਸਤਿਗੁਰੂ ਗੋਬਿੰਦ ਸਿੰਘ ਜੀ ਰਾਮ ਰਾਏ ਦੇ ਦੂਤਾਂ ਨੂੰ ਕਹਿੰਦੇ ਨੇ ਕਿ ਜੇਕਰ ਰਾਮ ਰਾਏ ਸਾਨੂੰ ਮਿਲਣਾ ਚਾਹੁੰਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਅਸੀਂ ਜ਼ਰੂਰ ਰਾਮ ਰਾਏ ਦੇ ਨਾਲ ਮਿਲਾਪ ਕਰਾਂਗੇ। ਮਿਲ ਹੈ ਹਮ ਤਿਉ ਜਿਉ ਸੋਏ ਕਹੇ, ਜਿਸ ਤਰ੍ਹਾਂ ਰਾਮ ਰਾਏ ਕਹਿੰਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਅਸੀਂ ਉਸੇ ਤਰੀਕੇ ਦੇ ਨਾਲ ਹੀ ਉਹਨੂੰ ਮਿਲਾਂਗੇ।
ਹਮ ਰਾਖੈ ਰਾਗ ਨਾ ਦੁਐਸ਼ ਕਛੂ, ਪਲ ਸੋ ਪਲ ਹੈ ਤਿਰਛੈ ਤਿਰਛੂ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਮਿਲਾਪ ਰੱਖਦੇ ਹਾਂ, ਰਾਗ ਨਾ ਦੈਸ਼ ਕਛੂ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਨੂੰ ਕਿਸੇ ਦੇ ਨਾਲ ਕੋਈ ਵੈਰ ਨਹੀਂ ਹੈ, ਤੇ ਨਾ ਹੀ ਕਿਸੇ ਦੇ ਨਾਲ ਸਾਡਾ ਕੋਈ ਦੁਐਸ਼ ਹੈ। ਭਾਵ ਕਿ ਅਸੀਂ ਰਾਗ ਖੁਸ਼ੀ ਤੇ ਗਮੀ ਤੋਂ, ਵੈਰਤਾ ਦੇ ਤੇ ਮਿੱਤਰਦਾਈ ਦੇ ਭੇਦ ਤੋਂ ਪਰੇ ਹਾਂ। ਪਲ ਸੋ ਪਲ ਹੈ ਤਿਰਛੈ ਤਿਰਛੂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭਲਿਆਂ ਦੇ ਨਾਲ ਭਲੇ ਤਰੀਕੇ ਦੇ ਨਾਲ ਵਰਤਦੇ ਹਾਂ, ਤੇ ਜਿਹੜੇ ਟੇਢੇ ਨੇ ਉਹਨਾਂ ਦੇ ਨਾਲ ਟੇਢੇ ਹੋ ਕੇ ਵਰਤਦੇ ਹਾਂ।
ਗੁਰ ਕੀ ਮਸਨੰਦ ਸੁਰਿੰਦ ਤਰੂ, ਜਸ ਜੋ ਕਲ ਪੈ ਤਸ ਪਾਏ ਫਰੂ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਗੁਰਾਂ ਦੀ ਜਿਹੜੀ ਗੱਦੀ ਹੈ ਉਹ ਕਲਪ ਦੇ ਰੁੱਖ ਦੇ ਵਰਗੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਕਲਪਨਾ ਜਿਸ ਤਰ੍ਹਾਂ ਦੀ ਮਨ ਦੇ ਵਿੱਚ ਕੋਈ ਕਰੇਗਾ, ਉਸੇ ਪ੍ਰਕਾਰ ਦਾ ਉਹਨੂੰ ਤਤ ਛਿਨ ਫਲ ਮਿਲੇਗਾ। ਚੰਗਾ ਸੋਚੇਗਾ ਚੰਗਾ ਫਲ ਮਿਲੇਗਾ, ਮਾੜੀ ਨੀਤ ਕਰੇਗਾ ਤੇ ਮਾੜਾ ਫਲ ਮਿਲੇਗਾ।
ਸੁਣ ਕੇ ਮੋਦ ਹੈ ਉਹਨ ਲੀਨ ਵੇਦਾ, ਸਿਰ ਪਾਉ ਦਇਓ ਗੁਰ ਨੀਕ ਯਦਾ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਰਾਮ ਰਾਏ ਦੇ ਮਸੰਦ ਬੜੇ ਖੁਸ਼ ਹੋਏ ਨੇ। ਉਹਨਾਂ ਨੇ ਸਤਿਗੁਰੂ ਜੀ ਤੋਂ ਆਗਿਆ ਮੰਗੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਮਤੀ ਸਰੂਪੇ ਦੇ ਕੇ ਉਹਨਾਂ ਰਾਮ ਰਾਏ ਦੇ ਮਸੰਦਾਂ ਨੂੰ ਵਿਦਿਆ ਕੀਤਾ। ਸੋ ਇਸ ਪ੍ਰਕਾਰ ਦੇ ਨਾਲ ਵਾਪਰਿਆ। ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮੇ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ
ताहि कुल को नाम। पुन द्वादस गुरिंड कौ मेरी है परनाम।